ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਰਹੇ ਹਾਂ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਹੈਜ਼ੇ ਦੀ ਬਿਮਾਰੀ ਦੇ ਬਾਰੇ ਦੱਸਾਂਗੀ। ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਸ ਬਿਮਾਰੀ ਦੀਆਂ ਅਲਾਮਾਤ, ਵਜੂਹਾਤ, ਇਲਾਜ ਅਤੇ ਇਹਦੇ ਤੋਂ ਬਚਾਓ ਦੇ ਬਾਰੇ ਦੱਸਾਂਗੀ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਹ ਬਿਮਾਰੀ ਅਕਸਰ ਬਰਸਾਤ ਦੇ ਮੌਸਮ 'ਚ ਜ਼ਿਆਦਾ ਫੈਲਦੀ ਏ, ਅਤੇ ਉਹ ਲੋਕ ਜਿਨ੍ਹਾਂ ਦੇ ਜਿਸਮ 'ਚ ਕੁਵਤ ਮੁਦਾਫਤ ਘੱਟ ਹੋਏ, ਉਹ ਲੋਕ ਇਸ ਬਿਮਾਰੀ ਦਾ ਜਲਦ ਸ਼ਿਕਾਰ ਹੋ ਜਾਂਦੇ ਨੇ। ਸਾਥੀਓ, ਵਰਲਡ ਹੈਲਥ ਆਰਗਨਾਈਜੇਸ਼ਨ ਨੇ ਬਿਮਾਰੀਆਂ ਦਾ ਜਦੋਂ ਜਾਇਜ਼ਾ ਲਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਹਰ ਸਾਲ ਤਕਰੀਬਨ 3 ਤੋਂ 5 ਮਿਲੀਅਨ ਲੋਕ ਹੈਜ਼ੇ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ, ਅਤੇ ਤਕਰੀਬਨ 100,000 ਲੋਕ ਜਿਹੜੇ ਇਸ ਬਿਮਾਰੀ ਦੀ ਗ੍ਰਿਫਤ 'ਚ ਆਉਂਦੇ ਨੇ, ਉਹ ਇਸ ਜਹਾਨੀ ਫਾਨੀ ਤੋਂ ਕੂਚ ਕਰ ਜਾਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਹੈਜ਼ਾ ਆਂਤੜੀਆਂ ਦੀ ਬਿਮਾਰੀ 'ਚੋਂ ਇੱਕ ਏ, ਜਿਹਦੇ 'ਚ ਛੋਟੀ ਆਂਤ ਦਾ ਨਿਚਲਾ ਹਿੱਸਾ ਖਾਸ ਤੌਰ 'ਤੇ ਮੁਤਾਸਿਰ ਹੁੰਦਾ ਏ, ਅਤੇ ਮਰੀਜ਼ ਆਪਣੇ ਇਸ ਹਿੱਸੇ 'ਚ ਬੇਹੱਦ ਤਕਲੀਫ ਅਤੇ ਅਜ਼ੀਅਤ ਮਹਿਸੂਸ ਕਰਦਾ ਏ। ਇਹ ਬਿਮਾਰੀ ਅਲੂਦਾ ਪਾਣੀ ਅਤੇ ਨਾਕਸ ਖਾਣੇ ਦੀ ਵਜ੍ਹਾ ਨਾਲ ਜਨਮ ਲੈਂਦੀ ਏ। ਇਹ ਬਿਮਾਰੀ ਇੱਕ ਜਰਾਸੀਮ ਦੀ ਵਜ੍ਹਾ ਨਾਲ ਪੈਦਾ ਹੁੰਦੀ ਏ, ਜਿਹਦੀ ਵਜ੍ਹਾ ਨਾਲ ਇਨਸਾਨ ਨੂੰ ਪੇਚਸ ਲੱਗ ਜਾਂਦੇ ਨੇ ਅਤੇ ਪਾਣੀ ਜਿਸਮ ਤੋਂ ਤੇਜ਼ੀ ਨਾਲ ਖਾਰਿਜ ਹੋਣਾ ਸ਼ੁਰੂ ਹੋ ਜਾਂਦਾ ਏ। ਸਾਥੀਓ, ਅਗਰ ਇਸ ਬਿਮਾਰੀ ਦਾ ਇਲਾਜ ਜਲਦ ਨਾ ਕਰਵਾਇਆ ਜਾਏ ਤਾਂ ਬਿਮਾਰੀ ਸ਼ਿੱਦਤ ਇਖਤਿਆਰ ਕਰ ਲੈਂਦੀ ਏ, ਅਤੇ ਮਰੀਜ਼ ਦੀ ਜਾਨ ਘੰਟਿਆਂ 'ਚ ਹੀ ਜਾ ਸਕਦੀ ਏ। ਅਸੀਂ ਵੇਖਦੇ ਹਾਂ ਕਿ ਤਰੱਕੀ ਯਾਫਤਾ ਇਲਾਕੇ ਅਤੇ ਮੁਲਕਾਂ 'ਚ ਹੁਣ ਇਹ ਬਿਮਾਰੀ ਇੰਨੀ ਨਹੀਂ ਪਾਈ ਜਾਂਦੀ ਜਿੰਨੀ ਕਿ ਗੈਰ ਤਰੱਕੀ ਯਾਫਤਾ ਇਲਾਕਿਆਂ 'ਚ ਪਾਈ ਜਾਂਦੀ ਏ, ਕਿਉਂਕਿ ਤਰੱਕੀ ਯਾਫਤਾ ਮੁਮਾਲਿਕ 'ਚ ਹੁਣ ਪਾਣੀ ਦਾ ਇੰਤਜ਼ਾਮ ਅਤੇ ਪਾਣੀ ਦੇ ਅਖਰਾਜ ਦਾ ਇੰਤਜ਼ਾਮ ਬਿਹਤਰ ਹੋ ਚੁੱਕਿਆ ਏ। ਲੇਕਿਨ ਹਜੇ ਵੀ ਕੁਝ ਹਿੱਸੇ ਐਸੇ ਨੇ ਜਿਨ੍ਹਾਂ 'ਚ ਇਹ ਬਿਮਾਰੀ ਬਹੁਤ ਜ਼ਿਆਦਾ ਪਾਈ ਜਾਂਦੀ ਏ ਅਤੇ ਇਨਸਾਨ ਇਸ ਬਿਮਾਰੀ ਦੇ ਬਾਇਸ ਮਰ ਰਹੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਬਿਮਾਰੀ ਦੇ ਆਗਾਜ਼ 'ਚ ਹੀ ਇਨਸਾਨ ਨੂੰ ਦਸਤ ਲੱਗ ਜਾਂਦੇ ਨੇ ਅਤੇ ਮਰੀਜ਼ ਦੇ ਜਿਸਮ 'ਚੋਂ ਤਕਰੀਬਨ 1 ਘੰਟੇ ਦੇ ਅੰਦਰ ਅੰਦਰ 1 ਲੀਟਰ ਪਾਣੀ ਖਾਰਿਜ ਹੁੰਦਾ ਏ, ਅਤੇ ਪਾਣੀ ਜਿਸਮ ਤੋਂ ਖਾਰਿਜ ਹੋਣ ਦੀ ਵਜ੍ਹਾ ਨਾਲ ਮਰੀਜ਼ ਦੀਆਂ ਅੱਖਾਂ ਅਤੇ ਮੂੰਹ ਖੁਸ਼ਕ ਹੋ ਜਾਂਦਾ ਏ, ਪਿਆਸ ਬਹੁਤ ਜ਼ਿਆਦਾ ਲੱਗਦੀ ਏ, ਜਿਲਦ 'ਤੇ ਚੁੜੀਆਂ ਪੈ ਜਾਂਦੀਆਂ ਨੇ ਅਤੇ ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ ਏ, ਦਿਲ ਦੀ ਧੜਕਣ ਬੇਕਾਇਦਾ ਹੋ ਜਾਂਦੀ ਏ, ਜੀ ਮਤਲਾਉਂਦਾ ਏ ਅਤੇ ਕਹਿ ਵੀ ਹੁੰਦੀ ਏ, ਕਦੀ ਕਦਾਰ ਅਤੇ ਅਮਲ ਘੰਟਿਆਂ ਤੱਕ ਜਾਰੀ ਰਹਿੰਦਾ ਏ। ਸਾਥੀਓ, ਯਾਦ ਰੱਖੋ ਕਿ ਹੈਜ਼ੇ ਦਾ ਇਲਾਜ ਬਹੁਤ ਸਾਦਾ ਜਿਹਾ ਏ। ਇਸ ਬਿਮਾਰੀ ਦੀ ਵਜ੍ਹਾ ਨਾਲ ਇਨਸਾਨ ਦੇ ਜਿਸਮ 'ਚੋਂ ਪਾਣੀ ਖਤਮ ਹੋ ਜਾਂਦਾ ਏ, ਜਿਹਦੇ ਬਾਇਸ ਇਨਸਾਨ ਮੌਤ ਦਾ ਸ਼ਿਕਾਰ ਵੀ ਹੋ ਜਾਂਦਾ ਏ। ਸੋ ਇਸ ਲਈ ਸਾਥੀਓ, ਇਲਾਜ ਦੇ ਲਈ ਜ਼ਰੂਰੀ ਏ ਕਿ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਅਤੇ ਜੂਸ ਵਗੈਰਾ ਪਿਲਾਏ ਜਾਣ। ਇਲਾਜ ਦਾ ਆਗਾਜ਼ ਜਿਸਮ ਤੋਂ ਜ਼ਾਇਆ ਹੋਣ ਵਾਲੇ ਨਮਕੀਆਤ ਅਤੇ ਮਾਇਆਤ ਦੀ ਬਹਾਲੀ ਨਾਲ ਹੀ ਕੀਤਾ ਜਾਣਾ ਚਾਹੀਦਾ ਏ, ਕਿਉਂਕਿ ਮਾਇਆਤ ਅਤੇ ਨਮਕੀਆਤ ਇਨਸਾਨ ਦੇ ਬਦਨ 'ਚ ਜਾ ਕੇ ਪਾਣੀ ਦੀ ਕਮੀ ਨੂੰ ਪੂਰਾ ਕਰ ਦਿੰਦੇ ਨੇ। ਸਾਥੀਓ, ਇਸ ਮਰਜ਼ 'ਚ ਤੁਸੀਂ ਮਰੀਜ਼ ਨੂੰ 1 ਚਾਏ ਵਾਲਾ ਚਮਚ ਨਮਕ ਲਵੋ ਅਤੇ 6 ਚਾਏ ਦੇ ਚਮਚ ਚੀਨੀ ਲੈ ਕੇ ਉਹਨੂੰ ਉਬਲੇ ਹੋਏ ਠੰਡੇ ਪਾਣੀ 'ਚ ਮਿਲਾ ਕੇ ਮਰੀਜ਼ ਨੂੰ ਦਵੋ ਅਤੇ ਹਰ 5 ਮਿੰਟ ਦੇ ਬਾਅਦ ਮਰੀਜ਼ ਨੂੰ ਕਹੋ ਕਿ ਉਹ ਇਸ ਪਾਣੀ ਦੇ ਛੋਟੇ ਛੋਟੇ ਘੁੱਟ ਪੀਏ। ਇਸ ਤਰ੍ਹਾਂ ਕਰਨ ਨਾਲ ਜਿਹੜੇ ਨਮਕੀਆਤ ਅਤੇ ਪਾਣੀ ਵਗੈਰਾ ਜਿਸਮ 'ਚੋਂ ਖਾਰਿਜ ਹੋ ਚੁੱਕਿਆ ਹੁੰਦਾ ਏ, ਉਹ ਜਲਦ ਪੂਰਾ ਹੋ ਜਾਂਦਾ ਏ। ਅਤੇ ਕਈ ਮਰੀਜ਼ਾਂ ਨੂੰ ਤਾਂ ਇਸ ਬਿਮਾਰੀ 'ਚ ਡ੍ਰਿਪ ਵੀ ਲਗਾਈ ਜਾਂਦੀ ਏ ਤਾਂ ਕਿ ਮਰੀਜ਼ ਜਲਦ ਸਿਹਤਯਾਬ ਹੋ ਸਕੇ। ਸਾਥੀਓ, ਇਸ ਬਿਮਾਰੀ ਤੋਂ ਬਚਣ ਦੇ ਲਈ ਤੁਹਾਨੂੰ ਕੁਝ ਇਹਤਿਆਤੀ ਤਦਾਬੀਰ 'ਤੇ ਅਮਲ ਕਰਨ ਦੀ ਜ਼ਰੂਰਤ ਏ। ਸਭ ਤੋਂ ਪਹਿਲੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਆਪਣੇ ਹੱਥਾਂ ਨੂੰ ਹਮੇਸ਼ਾ ਕਿਸੇ ਅੱਛੇ ਸਾਬਣ ਅਤੇ ਪਾਣੀ ਨਾਲ ਧੋਵੋ, ਖਾਸ ਤੌਰ 'ਤੇ ਬੈਤਲ ਖਲਾ ਤੋਂ ਫਾਰਿਗ ਹੋਣ ਦੇ ਬਾਅਦ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਛੂਹਣ ਤੋਂ ਪਹਿਲੇ ਹੱਥ ਜ਼ਰੂਰ ਧੋਵੋ। ਖਾਣਾ ਖਾਣ ਤੋਂ ਪਹਿਲੇ ਆਪਣੇ ਹੱਥਾਂ ਨੂੰ ਜ਼ਰੂਰ ਸਾਫ਼ ਕਰੋ, ਤਕਰੀਬਨ 15 ਸੈਕਿੰਡ ਆਪਣੇ ਹੱਥਾਂ 'ਤੇ ਸਾਬਣ ਲੱਗਿਆ ਰਹਿਣ ਦਿਓ, ਉਹਨਾਂ ਨੂੰ ਅੱਛੀ ਤਰ੍ਹਾਂ ਮਲੋ ਅਤੇ ਫਿਰ ਪਾਣੀ ਨਾਲ ਧੋ ਲਵੋ। ਇਹਦੇ ਇਲਾਵਾ ਸਾਥੀਓ, ਸਿਰਫ਼ ਅਤੇ ਸਿਰਫ਼ ਉਬਲਿਆ ਹੋਇਆ ਪਾਣੀ ਇਸਤੇਮਾਲ ਕਰੋ, ਨਲ ਦਾ ਪਾਣੀ ਬਰਾਹ ਰਾਸਤ ਪੀਣ ਤੋਂ ਪਰਹੇਜ਼ ਕਰੋ, ਬਲਕਿ ਪਾਣੀ ਨੂੰ ਪਹਿਲੇ ਅੱਛੀ ਤਰ੍ਹਾਂ ਉਬਾਲ ਲਵੋ, ਫਿਰ ਉਹਨੂੰ ਠੰਡਾ ਕਰਕੇ ਇਸਤੇਮਾਲ ਕਰੋ, ਅਤੇ ਖਾਣਾ ਵੀ ਇਸੇ ਪਾਣੀ ਨਾਲ ਹੀ ਬਣਾਓ। ਕੋਸ਼ਿਸ਼ ਕਰੋ ਕਿ ਖਾਣਾ ਹਮੇਸ਼ਾ ਗਰਮ ਹੀ ਇਸਤੇਮਾਲ ਕਰੋ, ਅਗਰ ਤੁਸੀਂ ਕਿਤੇ ਬਾਹਰ ਖਾਣਾ ਖਾਣ ਦੇ ਲਈ ਜਾ ਰਹੇ ਹੋ ਤੇ ਫਿਰ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਖਾਣਾ ਤੁਸੀਂ ਖਾ ਰਹੇ ਹੋ ਉਹ ਤਾਜ਼ਾ ਹੋਏ ਤੇ ਉਸ ਖਾਣੇ ਨੂੰ ਗਰਮ ਗਰਮ ਹੀ ਇਸਤੇਮਾਲ ਕਰੋ। ਇਹਦੇ ਇਲਾਵਾ ਸਾਥੀਓ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਹੈਜ਼ੇ ਦੇ ਜਰਾਸੀਮ ਜ਼ਿਆਦਾਤਰ ਮੱਛੀ ਤੇ ਝੀਂਗੇ 'ਚ ਪਾਏ ਜਾਂਦੇ ਨੇ, ਸੋ ਬਰਸਾਤ ਦੇ ਮੌਸਮ 'ਚ ਐਸੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਤੇ ਅਗਰ ਤੁਸੀਂ ਇਸਤੇਮਾਲ ਕਰਨਾ ਹੀ ਚਾਹੁੰਦੇ ਹੋ ਤਾਂ ਫਿਰ ਉਹਨਾਂ ਨੂੰ ਅੱਛੀ ਤਰ੍ਹਾਂ ਪਕਾ ਕੇ ਇਸਤੇਮਾਲ ਕਰੋ। ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਇਸਤੇਮਾਲ ਕਰੋ, ਐਸੇ ਫਲ ਅਤੇ ਸਬਜ਼ੀਆਂ ਜਿਨ੍ਹਾਂ ਦਾ ਛਿਲਕਾ ਉਤਾਰਿਆ ਜਾ ਸਕਦਾ ਹੋਏ, ਮਸਲਨ ਕੇਲੇ ਅਤੇ ਮਾਲਟੇ ਵਗੈਰਾ ਜ਼ਿਆਦਾ ਖਾਓ। ਇਹਦੇ ਇਲਾਵਾ ਸਾਥੀਓ, ਸਲਾਦ ਵਗੈਰਾ ਤੋਂ ਵੀ ਪਰਹੇਜ਼ ਕਰੋ, ਕਿਉਂਕਿ ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਪੁਰਾਣਾ ਸਲਾਦ ਇਸਤੇਮਾਲ ਕਰ ਲੈਂਦੇ ਹਾਂ ਜਿਹੜਾ ਕਿ ਹੈਜ਼ੇ ਦੀ ਬਿਮਾਰੀ ਦਾ ਬਾਇਸ ਬਣਦਾ ਹੈ। ਸੋ ਅਗਰ ਤੁਸੀਂ ਸਲਾਦ ਖਾਣਾ ਹੈ ਤਾਂ ਉਹਨੂੰ ਤਾਜ਼ਾ ਹੀ ਕੱਟੋ ਅਤੇ ਤਾਜ਼ਾ ਇਸਤੇਮਾਲ ਕਰੋ। ਸਲਾਦ ਦੇ ਪੱਤੇ ਵਗੈਰਾ ਅੱਛੀ ਤਰ੍ਹਾਂ ਪਾਣੀ ਨਾਲ ਧੋ ਲਵੋ ਤਾਂ ਕਿ ਤਮਾਮ ਤਰ ਸਬਜ਼ੀਆਂ ਜਰਾਸੀਮ ਤੋਂ ਪਾਕ ਹੋ ਜਾਣ। ਸਾਥੀਓ, ਯਾਦ ਰੱਖੋ ਕਿ ਹੈਜ਼ੇ 'ਤੇ ਕਾਬੂ ਪਾਉਣ ਦਾ ਇੱਕ ਹੋਰ ਤਰੀਕਾ ਇਲਾਕੇ 'ਚ ਸਪਲਾਈ ਹੋਣ ਵਾਲੇ ਪਾਣੀ ਨੂੰ ਸਾਫ਼ ਕਰਨਾ ਹੈ, ਉਹਨੂੰ ਜਰਾਸੀਮ ਤੋਂ ਪਾਕ ਕਰੋ ਅਤੇ ਮਾਹੌਲ ਦੀ ਸਫਾਈ ਦੇ ਨਿਜ਼ਾਮ ਨੂੰ ਵੀ ਬਿਹਤਰ ਬਣਾਓ। ਫਜ਼ਲਾਤ ਅਤੇ ਗੰਦਗੀ ਨੂੰ ਆਬਾਦੀ ਤੋਂ ਦੂਰ ਸੁੱਟੋ ਅਤੇ ਪਾਣੀ ਹਮੇਸ਼ਾ ਉਬਾਲ ਕੇ ਇਸਤੇਮਾਲ ਕਰੋ। ਖਾਣਾ ਪਕਾਉਣ 'ਚ ਵੀ ਇਹੋ ਹੀ ਪਾਣੀ ਇਸਤੇਮਾਲ ਕਰੋ। ਤਮਾਮ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ ਅਤੇ ਸਬਜ਼ੀਆਂ ਅਤੇ ਫਲਾਂ ਨੂੰ ਇਸਤੇਮਾਲ ਕਰਨ ਤੋਂ ਪਹਿਲੇ ਉਹਨਾਂ ਨੂੰ ਅੱਛੀ ਤਰ੍ਹਾਂ ਧੋ ਲਵੋ ਤਾਂ ਕਿ ਤੁਸੀਂ ਮੁਖਤਲਿਫ ਜਰਾਸੀਮ ਤੋਂ ਮਹਿਫੂਜ਼ ਰਹਿ ਸਕੋ ਅਤੇ ਇਸ ਮੂਜ਼ੀ ਮਰਜ਼ ਤੋਂ ਵੀ ਬਚ ਸਕੋ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਮਰੀਜ਼ ਦੀ ਗਜ਼ਾ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਇਹ ਸੋਚਨੇ ਹਾਂ ਕਿ ਮਰੀਜ਼ ਬਿਮਾਰੀ ਦੇ ਬਾਇਸ ਗਜ਼ਾ ਦੀ ਕਮੀ ਦਾ ਸ਼ਿਕਾਰ ਹੋ ਚੁੱਕਿਆ ਹੈ। ਸੋ ਇਸ ਲਈ ਅਸੀਂ ਇਸ ਡਰ ਤੋਂ ਕਿ ਮਰੀਜ਼ ਕਮਜ਼ੋਰ ਨਾ ਹੋ ਜਾਏ ਉਹਨੂੰ ਬਹੁਤ ਜ਼ਿਆਦਾ ਖਿਲਾਉਣਾ ਪਿਲਾਉਣਾ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ ਉਹ ਜਲਦ ਹਜ਼ਮ ਵੀ ਨਹੀਂ ਕਰ ਪਾਉਂਦਾ। ਸੋ ਇਸ ਲਈ ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਮਰੀਜ਼ ਨੂੰ ਬਿਮਾਰੀ ਦੀ ਹਾਲਤ 'ਚ ਬਹੁਤ ਜ਼ਿਆਦਾ ਨਾ ਖਿਲਾ ਦਈਏ ਜਿਹੜਾ ਕਿ ਉਹ ਹਜ਼ਮ ਵੀ ਨਾ ਕਰ ਸਕੇ, ਕਿਉਂਕਿ ਬਿਮਾਰੀ ਦੇ ਬਾਇਸ ਇਨਸਾਨ ਦਾ ਨਿਜ਼ਾਮੇ ਹਜ਼ਮ ਵੀ ਕਮਜ਼ੋਰ ਹੋ ਜਾਂਦਾ ਹੈ। ਸੋ ਮਰੀਜ਼ ਨੂੰ ਹਲਕੀ ਫੁਲਕੀ ਗਜ਼ਾ ਦਵੋ, ਗਲਤ ਕਿਸਮ ਦੀ ਖੁਰਾਕ ਉਹਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੋ ਜ਼ਰੂਰੀ ਹੈ ਕਿ ਗਜ਼ਾ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਏ ਅਤੇ ਮਰੀਜ਼ ਨੂੰ ਹਮੇਸ਼ਾ ਸਿਹਤ ਬਖਸ਼ ਅਤੇ ਮਤਵਾਜ਼ਨ ਗਜ਼ਾ ਖਿਲਾਈ ਜਾਏ ਤਾਂ ਕਿ ਉਹ ਜਲਦ ਸਿਹਤਯਾਬ ਹੋ ਸਕੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਸਿਹਤ ਅਤਾ ਫਰਮਾਨ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਇਸ ਗੱਲ ਨੂੰ ਜਾਣਾਂਗੇ ਕਿ ਅਸੀਂ ਕਿਵੇਂ ਇਸ ਦੁਨੀਆਂ ਵਿੱਚ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਸਾਨੂੰ ਇਹ ਗੱਲ ਦੱਸਦੀ ਏ, ਇਹ ਗੱਲ ਸਿਖਾਉਂਦੀ ਏ ਕਿ ਆਖਰੀ ਜ਼ਮਾਨੇ ਵਿੱਚ ਸਾਡੀ ਸਿਹਤਮੰਦ ਜ਼ਿੰਦਗੀ ਦਾ ਰਾਜ਼ ਸਾਡੇ ਚਨਾਵ ਤੇ, ਯਾਨੀ ਕਿ ਸਾਡੇ ਇੰਤਖਾਬ ਤੇ ਹੋਏਗਾ ਕਿ ਅਸੀਂ ਕੀ ਸਿਹਤਮੰਦ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ ਜਾਂ ਕਿ ਨਹੀਂ। ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਆਏ ਰੋਜ਼ ਮੁਖਤਲਿਫ ਬਿਮਾਰੀਆਂ ਦੀ ਵਜ੍ਹਾ ਤੋਂ ਲੋਕ ਮੌਤ ਦਾ ਸ਼ਿਕਾਰ ਹੁੰਦੇ ਨੇ, ਤੇ ਇਹਦੀ ਇੱਕ ਵਜ੍ਹਾ ਸਿਹਤ ਦੇ ਅਸੂਲਾਂ ਨੂੰ ਨਾ ਅਪਣਾਉਣ ਦੀ ਵਜ੍ਹਾ ਤੋਂ ਹੈ। ਸੋ ਇਹ ਸਾਡੇ ਹੱਥ ਵਿੱਚ ਏ, ਸਾਡੇ ਇੰਤਖਾਬ ਵਿੱਚ ਏ, ਚਨਾਵ ਵਿੱਚ ਏ ਕਿ ਕੀ ਆਇਆ ਅਸੀਂ ਆਪਣੀ ਜ਼ਿੰਦਗੀ ਨੂੰ ਵਧਾਉਣਾ ਚਾਹੁੰਦੇ ਹਾਂ ਜਾਂ ਫਿਰ ਘਟਾਉਣਾ ਚਾਹੁੰਦੇ ਹਾਂ। ਅਸੀਂ ਵਿੱਚ ਮੇਰੇ ਸਾਥੀਓ, ਜਿਵੇਂ ਕਿ ਮੈਂ ਅਕਸਰ ਇਹ ਗੱਲ ਕਹਿੰਦਾ ਵਾਂ ਕਿ ਅਗਰ ਇਹ ਬਾਈਬਲ ਮੁਕੱਦਸ ਵਿੱਚ ਹੈ ਤੇ ਇਹ ਫਿਰ ਮੇਰੇ ਲਈ ਹੈ, ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤੇ ਫਿਰ ਇਹ ਮੇਰੇ ਲਈ ਨਹੀਂ ਹੈ। ਸੋ ਯਾਦ ਰੱਖੋ ਕਿ ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਵਿੱਚ ਦੱਸਿਆ ਗਿਆ ਹੈ ਕਿ ਬਾਗੀ ਫਰਿਸ਼ਤਾ ਜਿਹੜਾ ਕਿ ਹੁਣ ਅਬਲੀਸ ਤੇ ਸ਼ੈਤਾਨ ਹੈ, ਉਹ ਆਪਣੇ ਗਲਤ ਚਨਾਵ ਦੀ ਵਜ੍ਹਾ ਤੋਂ, ਇੰਤਖਾਬ ਦੀ ਵਜ੍ਹਾ ਤੋਂ ਆਸਮਾਨ ਤੋਂ ਜ਼ਮੀਨ ਤੇ ਸੁੱਟਿਆ ਗਿਆ। ਸੋ ਇਸ ਲਈ ਅਸੀਂ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਯਾਦ ਰੱਖੀਏ ਕਿ ਸਾਡੀ ਸਿਹਤ ਸਾਡੇ ਸਹੀ ਚਨਾਵ ਤੇ ਇੰਤਖਾਬ ਤੇ ਵੇ। ਯਹੋਨਾ ਦੇ ਤੀਜੇ ਖਤ ਦੇ ਦੂਜੇ ਬਾਬ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ। ਖੁਦਾ ਦਾ ਖਾਦਮ ਯਹੋਨਾ ਰਸੂਲ ਇਹ ਗੱਲ ਲਿਖਦਾ ਹੈ ਕਿ ਪਿਆਰੇ, ਮੈਂ ਇਹ ਦੁਆ ਕਰਨਾ ਵਾਂ ਕਿ ਜਿਵੇਂ ਤੂੰ ਰੂਹਾਨੀ ਤਰੱਕੀ ਕਰਨ ਦਿਆ ਹੈ, ਇਸੇ ਤਰ੍ਹਾਂ ਤੂੰ ਸਾਰੀਆਂ ਗੱਲਾਂ ਵਿੱਚ ਤਰੱਕੀ ਕਰੇ ਤੇ ਸਿਹਤਮੰਦ ਰਵੇਂ। ਮਸੀਹ ਵਿੱਚ ਮੇਰੇ ਸਾਥੀਓ, ਬਾਈਬਲ ਮੁਕੱਦਸ ਸਾਨੂੰ ਇਹ ਗੱਲ ਸਿਖਾਉਂਦੀ ਹੈ ਕਿ ਅਸੀਂ ਖੁਦਾ ਦੀ ਬਣਾਈ ਹੋਈ ਮਖਲੂਕ ਆ ਤੇ ਖੁਦਾ ਨੇ ਸਾਨੂੰ ਜਿਸਮਾਨੀ, ਜ਼ਿਹਨੀ, ਜਜ਼ਬਾਤੀ ਤੇ ਰੂਹਾਨੀ ਤੌਰ ਨਾਲ ਸਿਹਤਮੰਦ ਬਣਾਇਆ ਹੈ। ਇਸ ਲਈ ਉਹ ਸਾਡੀ ਜਿਸਮਾਨੀ ਤੌਰ ਨਾਲ, ਜ਼ਿਹਨੀ ਤੌਰ ਨਾਲ, ਜਜ਼ਬਾਤੀ ਤੇ ਰੂਹਾਨੀ ਤੌਰ ਨਾਲ ਫਿਕਰ ਕਰਦਾ ਹੈ ਤੇ ਉਹ ਸਾਨੂੰ ਬਚਾਉਣਾ ਚਾਹੁੰਦਾ ਹੈ, ਸਾਨੂੰ ਉਹ ਸਿਹਤਮੰਦ ਵੇਖਣਾ ਚਾਹੁੰਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਪਲੂਸ ਰਸੂਲ ਦਾ ਪਹਿਲਾ ਖਤ ਕਰੰਥੀਓ ਦੇ ਨਾਮ ਦੇ 6ਵੇਂ ਬਾਬ ਦੀ 20 ਆਇਤ ਵਿੱਚ ਲਿਖਿਆ ਹੈ, ਕਿਉਂ ਜੋ ਕੀਮਤ ਦੇ ਨਾਲ ਖਰੀਦੇ ਗਏ ਹੋ, ਆਪਣੇ ਬਦਨ ਤੋਂ ਖੁਦਾ ਦਾ ਜਲਾਲ ਜ਼ਾਹਿਰ ਕਰੋ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਖੁਦਾ ਦਾ ਜਲਾਲ ਅਸੀਂ ਕਿਵੇਂ ਆਪਣੇ ਬਦਨ ਤੋਂ ਜ਼ਾਹਿਰ ਕਰ ਸਕਦੇ ਹਾਂ। ਫਿਰ ਅੱਗੇ ਮਜ਼ੀਦ ਇਹ ਗੱਲ ਲਿਖੀ ਹੋਈ ਹੈ ਕਿ ਤੁਸੀਂ ਖਾਓ ਜਾਂ ਪੀਓ, ਜੋ ਕੁਝ ਵੀ ਕਰੋ, ਸਭ ਕੁਝ ਖੁਦਾ ਦੇ ਜਲਾਲ ਦੇ ਲਈ ਕਰੋ। ਸੋ ਮਸੀਹ ਵਿੱਚ ਮੇਰੇ ਸਾਥੀਓ, ਅਸੀਂ ਦੋ ਤਰ੍ਹਾਂ ਨਾਲ ਖੁਦਾ ਦੇ ਹਾਂ। ਪਹਿਲਾ ਇਹ ਕਿ ਉਹਨੇ ਸਾਨੂੰ ਬਣਾਇਆ ਹੈ, ਸਾਨੂੰ ਪੈਦਾ ਕੀਤਾ ਹੈ, ਤੇ ਦੂਜਾ ਇਹ ਕਿ ਉਹਨੇ ਸਾਨੂੰ ਆਪਣੇ ਬੇਟੇ ਯਿਸੂ ਮਸੀਹ ਦੇ ਖੂਨ ਦੇ ਨਾਲ ਖਰੀਦ ਲਿਆ। ਸੋ ਅਸੀਂ ਦੋ ਤਰ੍ਹਾਂ ਨਾਲ ਖੁਦਾ ਦੇ ਹਾਂ। ਇਸ ਲਈ ਪਾਕ ਕਲਾਮ ਵਿੱਚ ਲਿਖਿਆ ਹੈ ਕਿ ਆਪਣੇ ਬਦਨ ਤੋਂ ਖੁਦਾ ਦਾ ਜਲਾਲ ਜ਼ਾਹਿਰ ਕਰੋ, ਤੁਸੀਂ ਖਾਓ ਜਾਂ ਪੀਓ, ਜੋ ਕੁਝ ਵੀ ਕਰੋ, ਸਭ ਕੁਝ ਖੁਦਾ ਦੇ ਜਲਾਲ ਦੇ ਲਈ ਕਰੋ। ਅੱਜ ਅਸੀਂ ਇਸ ਗੱਲ ਨੂੰ ਵੇਖੀਏ ਕਿ ਕੀ ਅਸੀਂ ਆਪਣੇ ਬਦਨ ਨੂੰ, ਆਪਣੇ ਜਿਸਮ ਨੂੰ ਤਬਾਹ ਤੇ ਨਹੀਂ ਕਰਦੇ ਪਏ ਹਾਂ। ਉਹ ਕਿਹੜੀਆਂ ਸ਼ੈਵਾਂ ਨੇ ਜਿਹੜੀਆਂ ਕਿ ਸਾਡੇ ਬਦਨ ਨੂੰ, ਸਾਡੇ ਜਿਸਮ ਨੂੰ ਤਬਾਹ ਕਰ ਸਕਦੀਆਂ ਨੇ? ਪਹਿਲੀ ਗੱਲ ਤੇ ਸਿਗਰਟ ਹੈ। ਸਿਗਰਟ ਸਾਡੇ ਬਦਨ ਨੂੰ, ਜਿਸਮ ਨੂੰ ਨਪਾਕ, ਖਰਾਬ, ਬਰਬਾਦ ਕਰਦੀ ਹੈ। ਤੇ ਤਹਿਕੀਕ ਦੇ ਮੁਤਾਬਿਕ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਸ਼ਖਸ ਸਿਗਰਟ ਪੀਂਦਾ ਹੈ, ਉਹ ਆਪਣੀ ਜ਼ਿੰਦਗੀ ਨੂੰ 14 ਮਿੰਟ ਘੱਟ ਕਰ ਲੈਂਦਾ ਹੈ, ਯਾਨੀ ਕਿ ਉਹ ਆਪਣੀ ਜ਼ਿੰਦਗੀ ਨੂੰ ਘਟਾ ਲੈਂਦਾ ਹੈ। ਸੋ ਇਸ ਲਈ ਸਾਥੀਓ, ਅਸੀਂ ਵਾਰ ਵਾਰ ਇਹ ਗੱਲ ਕਹਿੰਦੇ ਹਾਂ ਕਿ ਸਾਡੇ ਆਪਣੇ ਹੱਥ ਵਿੱਚ ਹੈ ਕਿ ਕੀ ਅਸੀਂ ਲੰਬੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ ਜਾਂ ਫਿਰ ਆਪਣੀ ਜ਼ਿੰਦਗੀ ਨੂੰ ਘਟਾਉਣਾ ਚਾਹੁੰਦੇ ਹਾਂ, ਸਿਹਤਮੰਦ ਰਹਿਣਾ ਚਾਹੁੰਦੇ ਹਾਂ ਜਾਂ ਫਿਰ ਬਿਮਾਰ ਰਹਿਣਾ ਚਾਹੁੰਦੇ ਹਾਂ। ਤੰਬਾਕੂ, ਸਿਗਰਟ, ਇਹ ਸ਼ੈਵਾਂ ਕੈਂਸਰ ਦਾ ਸਬਬ ਬਣਦੀਆਂ ਨੇ, ਇਹਨਾਂ ਦੀ ਵਜ੍ਹਾ ਤੋਂ ਕੈਂਸਰ ਹੋ ਜਾਂਦਾ ਹੈ ਅਤੇ ਦਿਲ ਦਾ ਦੌਰਾ ਜਿਹੜਾ ਕਿ ਹਾਰਟ ਅਟੈਕ ਹੈ, ਉਹਦੇ ਵਿੱਚ ਇਹਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਅਤੇ ਨਿਕੋਟੀਨ ਦੀ ਵਜ੍ਹਾ ਤੋਂ ਸਾਡੀਆਂ ਨਸਾਂ ਕਮਜ਼ੋਰ ਹੋ ਜਾਂਦੇ ਨੇ, ਖਿਚਾਓ ਪੈ ਜਾਂਦਾ ਹੈ। ਸਾਥੀਓ, ਮੁਕਾਸ਼ਵਾਦ ਕਿਤਾਬ ਦੇ 3 ਬਾਬ ਦੀ 21 ਵਿੱਚ ਲਿਖਿਆ ਹੈ ਕਿ ਜਿਹੜਾ ਗਾਲਿਬ ਆਏ ਉਹਨੂੰ ਮੈਂ ਆਪਣੇ ਨਾਲ ਆਪਣੇ ਤਖ਼ਤ ਤੇ ਬਾਵਾਂਗਾ, ਜਿਵੇਂ ਮੈਂ ਗਾਲਿਬ ਆ ਕੇ ਆਪਣੇ ਬਾਪ ਦੇ ਨਾਲ ਉਹਦੇ ਤਖ਼ਤ ਤੇ ਬਹਿ ਗਿਆ ਵਾਂ। ਸੋ ਜਿਹੜੇ ਲੋਕ ਸਿਗਰਟ ਤੇ, ਸ਼ਰਾਬ ਨੋਸ਼ੀ ਤੇ, ਹੁੱਕਾ ਤੰਬਾਕੂ, ਇਹ ਨਸ਼ਾਵਾਂ ਤੇ, ਪਾਨ, ਗੁਟਕਾ, ਛਾਲੀਆ, ਇਹ ਨਸ਼ਾਵਾਂ ਤੇ ਜਿਹੜੇ ਲੋਕ ਗਾਲਿਬ ਆਣਗੇ, ਯਿਸੂ ਮਸੀਹ ਵਾਅਦਾ ਕਰਦਾ ਕਿ ਮੈਂ ਉਹਨਾਂ ਨੂੰ ਆਪਣੇ ਨਾਲ ਤਖ਼ਤ ਤੇ ਬਾਵਾਂਗਾ। ਅਗਰ ਉਹ ਇਹਦੇ ਤੇ ਗਾਲਿਬ ਨਹੀਂ ਆਣਗੇ ਤੇ ਫਿਰ ਉਹ ਯਿਸੂ ਮਸੀਹ ਦੇ ਨਾਲ ਤਖ਼ਤ ਤੇ ਨਹੀਂ ਬਹਿ ਸਕਣਗੇ। ਸੋ ਯਾਦ ਰੱਖੋ, ਜਿਹੜੇ ਲੋਕ ਸ਼ਰਾਬ ਨੋਸ਼ੀ, ਸਿਗਰਟ ਨੋਸ਼ੀ, ਤੰਬਾਕੂ, ਗੁਟਕਾ, ਪਾਨ, ਜਿਹੜੇ ਲੋਕ ਇਹ ਨਸ਼ਾਵਾਂ ਨੂੰ ਛੱਡ ਦਿੰਦੇ ਨੇ, ਉਹ ਜਿੱਤ ਜਾਂਦੇ ਨੇ ਤੇ ਖੁਦਾ ਦੇ ਫਜ਼ਲ ਦੇ ਨਾਲ ਬਚਾਏ ਜਾਂਦੇ ਨੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਜਿਹੜੀਆਂ ਸਾਡੀ ਜਿਸਮਾਨੀ ਬੁਰੀ ਆਦਤਾਂ ਨੇ, ਇਹ ਜਾਨਲੇਵਾ ਨੇ, ਨੁਕਸਾਨ ਦਾ ਬਾਇਸ ਨੇ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬੜਾ ਮੁਸ਼ਕਲ ਹੈ, ਸਿਗਰਟ, ਤੰਬਾਕੂ, ਛਾਲੀਆ, ਪਾਨ, ਗੁਟਕਾ, ਸ਼ਰਾਬ, ਇਹਨਾਂ ਸ਼ਾਵਾਂ ਨੂੰ ਛੱਡਣਾ ਬੜਾ ਮੁਸ਼ਕਲ ਹੈ, ਇਹ ਬੁਰੀ ਆਦਤਾਂ ਭਾਵੇਂ ਜਾਨਲੇਵਾ ਨੇ ਪਰ ਇਹਨਾਂ ਨੂੰ ਜੀ ਛੱਡਣਾ ਬੜਾ ਮੁਸ਼ਕਲ ਹੈ। ਪਰ ਮੇਰੇ ਸਾਥੀਓ, ਯਾਦ ਰੱਖੋ, ਯਿਸੂ ਮਸੀਹ ਨਾਲੋਂ ਵੱਡਾ ਕੋਈ ਨਹੀਂ ਹੈ। ਯਿਸੂ ਮਸੀਹ ਆਪਣੀ ਕੁਦਰਤ ਨਾਲ, ਆਪਣੀ ਤਾਕਤ ਨਾਲ ਇਹਨਾਂ ਸ਼ਾਵਾਂ ਨੂੰ ਖਤਮ ਕਰਨ ਦੀ ਕੁਦਰਤ ਰੱਖਦੇ ਨੇ। ਅਗਰ ਅਸੀਂ ਉਹਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਾ ਦੇਵਾਂਗੇ ਤੇ ਉਹ ਸਾਨੂੰ ਹਿੰਮਤ ਤਾਕਤ ਦੇਵੇਗਾ ਕਿ ਅਸੀਂ ਉਹਦੇ ਜ਼ੋਰ ਨਾਲ, ਉਹਦੀ ਤਾਕਤ ਨਾਲ ਇਹਨਾਂ ਸ਼ਾਵਾਂ 'ਤੇ ਗਲਬਾ ਪਾ ਸਕੀਏ। ਪਲੂਸ ਰਸੂਲ ਕਹਿੰਦਾ ਕਿ ਜਿਹੜਾ ਮੈਨੂੰ ਤਾਕਤ ਬਖਸ਼ਦਾ ਹੈ, ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ ਵਾਂ। ਮਸੀਹ ਵਿੱਚ ਮੇਰੇ ਸਾਥੀਓ, ਮੱਤੀ ਦੀ ਅੰਜੀਲ ਦੇ 7:7 ਆਇਤ ਵਿੱਚ ਲਿਖਿਆ ਹੈ ਕਿ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਲੱਭੋਗੇ ਤੇ ਪਾਓਗੇ, ਦਰਵਾਜ਼ਾ ਖਟਖਟਾਓਗੇ ਤੇ ਤੁਹਾਡੇ ਵਾਸਤੇ ਖੋਲ੍ਹਿਆ ਜਾਏਗਾ। ਕਿਉਂਕਿ ਜਿਹੜਾ ਕੋਈ ਮੰਗਦਾ ਉਹਨੂੰ ਮਿਲਦਾ, ਜਿਹੜਾ ਲੱਭਦਾ ਉਹ ਪਾਉਂਦਾ, ਜਿਹੜਾ ਖਟਖਟਾਉਂਦਾ ਹੈ ਉਹਦੇ ਵਾਸਤੇ ਖੁੱਲਿਆ ਜਾਏਗਾ। ਸੋ ਆਓ ਅਸੀਂ ਖੁਦਾਵੰਦ ਕੋਲੋਂ ਹਿੰਮਤ ਤਾਕਤ ਮੰਗੀਏ ਤਾਂ ਕਿ ਅਸੀਂ ਬੁਰਾਈ 'ਤੇ ਗਲਬਾ ਪਾ ਸਕੀਏ। ਸੋ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਕਿ ਸ਼ਰਾਬ ਹੰਗਾਮਾ ਪੈਦਾ ਕਰਦੀ ਹੈ ਅਤੇ ਜਿਹੜਾ ਇਹਨੂੰ ਪੀਂਦਾ ਹੈ ਉਹ ਅਕਲਮੰਦ ਨਹੀਂ ਹੈ। ਸੋ ਇਸ ਲਈ ਸਾਥੀਓ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਦਾ ਕਲਾਮ ਸ਼ਰਾਬ ਨੂੰ ਗੁਨਾਹ ਦੇ ਨਾਲ ਜੋੜਦਾ ਹੈ, ਸੱਪ ਦੇ ਨਾਲ ਜੋੜਦਾ ਹੈ, ਬੁਰਾਈ ਦੇ ਨਾਲ ਜੋੜਦਾ ਹੈ। ਸ਼ਰਾਬੀ ਖੁਦਾ ਦੀ ਬਾਦਸ਼ਾਹੀ ਵਿੱਚ ਨਹੀਂ ਜਾ ਸਕਣਗੇ। ਖੁਦਾ ਦਾ ਕਲਾਮ ਯਾਨੀ ਕਿ ਬਾਈਬਲ ਮੁਕੱਦਸ ਸਾਨੂੰ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਦਿੰਦੀ। ਸ਼ਰਾਬ ਇੱਕ ਗੁਨਾਹ ਹੈ, ਜ਼ਹਿਰ ਹੈ, ਜਿਹੜਾ ਕਿ ਇਨਸਾਨੀ ਜ਼ਿੰਦਗੀ ਨੂੰ ਖਤਮ ਕਰ ਦਿੰਦਾ ਹੈ। ਸਾਥੀਓ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ, ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਯਿਸੂ ਮਸੀਹ ਨੇ ਵੀ ਤੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ, ਇੱਕ ਜ਼ਿਆਫਤ ਵਿੱਚ, ਇੱਕ ਸ਼ਾਦੀ ਵਿੱਚ ਪਾਣੀ ਨੂੰ ਮੈਂ ਵਿੱਚ ਬਦਲ ਦਿੱਤਾ। ਪਰ ਮੇਰੇ ਸਾਥੀਓ ਯਿਸੂ ਮਸੀਹ ਨੇ ਕਾਨਾ ਗਲੀਲ ਵਿੱਚ ਸ਼ਾਦੀ ਦੇ ਮੌਕੇ ਤੇ ਪਾਣੀ ਨੂੰ ਮੈਂ ਵਿੱਚ ਜਦੋਂ ਬਦਲਿਆ ਤਾਂ ਯਾਦ ਰੱਖੋ ਉਹ ਜਿਹੜੀ ਮੈਂ ਸੀ ਉਹ ਖਾਲਸ ਤੇ ਤਾਜ਼ਾ ਅੰਗੂਰਾਂ ਦਾ ਰਸ ਸੀ, ਨਾ ਕਿ ਉਹ ਸ਼ਰਾਬ ਸੀ, ਉਹਦੇ ਤੇ ਖਮੀਰ ਨਹੀਂ ਸੀ। ਸੋ ਸ਼ਰਾਬ ਵਿੱਚ ਤੇ ਖਾਲਸ ਅੰਗੂਰ ਦੇ ਰਸਾਂ ਵਿੱਚ ਬੜਾ ਫਰਕ ਹੈ। ਖਮੀਰ ਸ਼ੁਦਾ ਮੈਂ ਉਹਨੂੰ ਸ਼ਰਾਬ ਕਿਹਾ ਜਾਂਦਾ ਹੈ, ਜਦਕਿ ਖਾਲਸ ਤਾਜ਼ਾ ਅੰਗੂਰਾਂ ਦਾ ਜਿਹੜਾ ਰਸ ਹੈ ਉਹ ਸ਼ਰਾਬ ਨਹੀਂ ਹੈ। ਸੋ ਯਾਦ ਰੱਖੋ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਇਸ ਗੱਲ ਤੋਂ ਰੋਕਿਆ ਕਿ ਅਸੀਂ ਸ਼ਰਾਬ ਨੋਸ਼ੀ ਤੋਂ ਕਿਨਾਰਾ ਕਰੀਏ। ਸੋ ਖੁਦਾ ਦਾ ਕਲਾਮ ਸਾਨੂੰ ਗੱਲ ਦੱਸਦਾ ਹੈ ਕਿ ਸਾਡੇ ਬਦਨ ਨੂੰ ਕਿਹੜੀਆਂ ਕਿਹੜੀਆਂ ਸ਼ੈਵਾਂ ਖਰਾਬ ਕਰਦਿਆਂ ਨੇ, ਬਰਬਾਦ ਕਰਦਿਆਂ ਨੇ, ਤਬਾਹ ਕਰਦਿਆਂ ਨੇ। ਉਹ ਸ਼ੈਵਾਂ ਨੇ ਹਰਾਮਕਾਰੀ, ਜ਼ਨਾਕਾਰੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਹਸਦ, ਲੜਾਈ ਝਗੜੇ, ਬੁਕਸ, ਨਸ਼ਾਬਾਜ਼ੀ, ਨਾਚ ਰੰਗ, ਇਹ ਉਹ ਸ਼ੈਵਾਂ ਨੇ ਜਿਹੜੀਆਂ ਕਿ ਸਾਡੀ ਸਿਹਤ ਨੂੰ, ਸਾਡੇ ਬਦਨ ਨੂੰ ਬਰਬਾਦ ਖਰਾਬ ਕਰਦਿਆਂ ਨੇ। ਸੋ ਅਸਾਂ ਇਹਨਾਂ ਸ਼ੈਵਾਂ ਤੋਂ ਕਿਨਾਰਾ ਕਰਨਾ ਹੈ, ਇਹਨਾਂ ਸ਼ੈਵਾਂ ਤੋਂ ਦੂਰ ਰਹਿਣਾ ਹੈ, ਆਪਣੇ ਆਪ ਨੂੰ ਬਚਾਉਣਾ ਹੈ। ਮਸੀਹ ਵਿੱਚ ਮੇਰੇ ਸਾਥੀਓ ਪੈਦਾਇਸ਼ ਦੀ ਕਿਤਾਬ ਦੇ ਪਹਿਲੇ ਬਾਬ ਦੀ 29ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਇਨਸਾਨ ਨੂੰ ਖਾਣ ਦੇ ਲਈ ਜਿਹੜੀ ਸ਼ੈ ਦਿੱਤੀ ਸੀ ਉਹ ਸੀ ਤੇ ਬੀਜਦਾਰ ਫਲ। ਖੁਦਾ ਨੇ ਕਿਹਾ ਕਿ ਇਹ ਤੁਹਾਡੇ ਖਾਣ ਨੂੰ ਹੋਣ। ਸੋ ਬਾਗੇ ਅਦਨ ਵਿੱਚ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਇਹ ਹੁਕਮ ਸੀ ਇਨਸਾਨ ਦੇ ਲਈ ਕਿ ਉਹ ਸਬਜ਼ੀਆਂ ਖਾਏ, ਫਲ ਖਾਏ। ਇਹੀ ਵਜ੍ਹਾ ਸੀ ਕਿ ਬਜ਼ੁਰਗ ਆਦਮ ਤੋਂ ਲੈ ਕੇ ਬਜ਼ੁਰਗ ਨੂਹ ਦੇ ਦੌਰ ਤੱਕ ਲੋਕਾਂ ਨੇ ਬੜੀ ਲੰਬੀ ਜ਼ਿੰਦਗੀ ਹਾਸਲ ਕੀਤੀ। ਪਰ ਅਸੀਂ ਵੇਖਦੇ ਹਾਂ ਕਿ ਨੂਹ ਦੇ ਤੂਫਾਨ ਦੇ ਬਾਅਦ ਜਿਹੜੀ ਜ਼ਿੰਦਗੀ ਸੀ ਇਨਸਾਨ ਦੀ ਉਹ ਘੱਟ ਤੋਂ ਘੱਟ ਹੁੰਦੀ ਚੀ ਗਈ। ਔਰ ਫਿਰ ਅਸੀਂ ਵੇਖਦੇ ਹਾਂ ਕਿ ਪੈਦਾਇਸ਼ ਦੀ ਕਿਤਾਬ ਦੇ 7 ਬਾਅਦ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਕਸ਼ਤੀ ਵਿੱਚ 7 ਪਾਕ ਜਾਨਵਰ ਨਰ ਤੇ ਮਾਦਾ ਦਾਖਲ ਹੋਏ, ਜਦਕਿ ਜਿਹੜੇ ਪਾਕ ਨਹੀਂ ਸਨ ਉਹ 2-2 ਨਰ ਤੇ ਮਾਦਾ ਸ਼ਾਮਿਲ ਹੋਏ। ਸੋ ਖੁਦਾ ਨੇ ਹਮੇਸ਼ਾ ਪਾਕ ਸ਼ੈਵਾਂ ਨੂੰ ਅਹਿਮੀਅਤ ਦਿੱਤੀ। ਔਰ ਫਿਰ ਅਸੀਂ ਵੇਖਦੇ ਹਾਂ ਕਿ ਬਜ਼ੁਰਗ ਨੂਹ ਦੇ ਦੌਰ ਦੇ ਬਾਅਦ ਇਨਸਾਨ ਨੂੰ ਇਜਾਜ਼ਤ ਮਿਲ ਗਈ ਕਿ ਉਹ ਗੋਸ਼ਤ ਖਾ ਸਕਦਾ ਹੈ। ਪਰ ਇਹਦੇ ਨਾਲ ਨਾਲ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਦੱਸਿਆ ਕਿ ਕਿਹੜੇ ਜਾਨਵਰ ਪਾਕ ਨੇ ਅਤੇ ਕਿਹੜੇ ਨਾਪਾਕ ਨੇ। ਅਤੇ ਖੁਦਾ ਨੇ ਇਸ ਲਈ ਗੋਸ਼ਤ ਖਾਣ ਦੀ ਇਜਾਜ਼ਤ ਦਿੱਤੀ ਸੀ ਕਿਉਂਕਿ ਤੂਫਾਨ ਦੀ ਵਜ੍ਹਾ ਤੋਂ ਜਿਹੜੇ ਫਲ ਸਨ, ਸਬਜ਼ੀਆਂ ਸਨ, ਉਹ ਤਬਾਹ ਬਰਬਾਦ ਹੋ ਗਿਆ। ਸੋ ਆਰਜ਼ੀ ਇੱਕ ਜਿਹੜੀ ਗਿਜ਼ਾ ਇਨਸਾਨ ਨੂੰ ਦਿੱਤੀ ਗਈ ਗੋਸ਼ਤ ਦੀ ਹਾਲਤ ਵਿੱਚ, ਅਸੀਂ ਵੇਖਦੇ ਹਾਂ ਕਿ ਇਨਸਾਨ ਨੇ ਉਸ ਆਰਜ਼ੀ ਗਿਜ਼ਾ ਨੂੰ, ਖੁਰਾਕ ਨੂੰ ਆਪਣੇ ਲਈ ਸਦਾ ਬਹਾਰ ਬਣਾ ਲਿਆ। ਸੋ ਖੁਦਾ ਨੇ ਜਦੋਂ ਇਹ ਗੱਲ ਵੇਖੀ ਤਾਂ ਖੁਦਾ ਨੇ ਫਿਰ ਵਾਜ਼ੇ ਕਰ ਦਿੱਤਾ ਕਿ ਜਿਹੜੇ ਜਾਨਵਰ ਚਗਾਲੀ ਕਰਦੇ ਹੋਣ ਅਤੇ ਜਿਨ੍ਹਾਂ ਦੇ ਪੈਰ ਚੇਰੇ ਹੋਣ ਉਹ ਤੁਸੀਂ ਖਾ ਸਕਦੇ ਹੋ। ਸੋ ਜਿਹੜੇ ਜਾਨਵਰ ਚਗਾਲੀ ਕਰਦੇ ਨੇ ਯਾਨੀ ਕਿ ਚਬਾਉਂਦੇ ਨੇ ਅਤੇ ਜਿਨ੍ਹਾਂ ਦੇ ਪੈਰ ਚੇਰੇ ਹੋਏ ਨੇ ਉਹਨਾਂ ਦਾ ਗੋਸ਼ਤ ਇਨਸਾਨ ਖਾ ਸਕਦੇ ਨੇ, ਜਦਕਿ ਊਂਟ, ਸੂਰ ਅਤੇ ਹੋਰ ਦੂਜੇ ਜਾਨਵਰ ਇਹਨਾਂ ਦੀ ਇਜਾਜ਼ਤ ਨਹੀਂ ਹੈ। ਸੋ ਜਿੰਨਾ ਹੋ ਸਕੇ ਅਸੀਂ ਗੋਸ਼ਤ ਤੋਂ ਵੀ ਪਰਹੇਜ਼ ਕਰੀਏ ਅਤੇ ਜ਼ਿਆਦਾ ਅਸੀਂ ਸਬਜ਼ੀਆਂ ਨੂੰ, ਫਲਾਂ ਨੂੰ ਇਸਤੇਮਾਲ ਵਿੱਚ ਲਿਆਈਏ ਤਾਂ ਕਿ ਅਸੀਂ ਅਤੇ ਸਾਡੇ ਜਿਹੜੇ ਬੱਚੇ ਨੇ, ਖਾਨਦਾਨ ਨੇ, ਉਹ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਣ। ਅਸੀਂ ਵਿੱਚ ਮੇਰੇ ਸਾਥੀਓ ਤੁਹਾਨੂੰ ਯਾਦ ਹੋਏਗਾ ਕਿ ਦਾਨੀਅਲ ਦੀ ਕਿਤਾਬ ਦੇ ਪਹਿਲੇ ਬਾਅਦ ਵਿੱਚ ਦਾਨੀਅਲ ਅਤੇ ਉਹਦੇ ਦੋਸਤਾਂ 'ਤੇ ਜਿਹੜੀ ਪਹਿਲੀ ਆਜ਼ਮਾਇਸ਼ ਆਈ ਉਹ ਖਾਣ ਦੀ ਹੀ ਸੀ। ਦਾਨੀਅਲ ਅਤੇ ਉਹਦੇ ਦੋਸਤਾਂ ਨੇ ਆਪਣੇ ਆਪ ਨੂੰ ਸ਼ਾਹੀ ਖੁਰਾਕ ਤੋਂ ਦੂਰ ਰੱਖਿਆ ਕਿਉਂਕਿ ਉਹ ਜਾਣਦੇ ਸਨ ਕਿ ਉਸ ਸ਼ਾਹੀ ਖੁਰਾਕ ਵਿੱਚ ਨਾਪਾਕ ਸ਼ੈਵਾਂ ਵੀ ਸ਼ਾਮਿਲ ਨੇ, ਜਿਵੇਂ ਸ਼ਰਾਬ ਹੋ ਗਈ, ਨਾਪਾਕ ਜਾਨਵਰਾਂ ਦਾ ਗੋਸ਼ਤ। ਸੋ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਸ਼ੈਵਾਂ ਤੋਂ ਦੂਰ ਰੱਖਿਆ ਅਤੇ ਸਾਗ ਪਾਤ ਖਾਧਾ। ਸਾਨੂੰ ਪਤਾ ਚੱਲਦਾ ਕਿ ਇਨਸਾਨ 'ਤੇ ਖਾਣ ਦੀ ਆਜ਼ਮਾਇਸ਼ ਜ਼ਰੂਰ ਆਉਂਦੀ, ਭਾਵੇਂ ਉਹ ਬਾਗ਼ ਯਦਨ ਹੋਏ, ਭਾਵੇਂ ਬਾਬਲ ਹੋਏ ਜਿੱਥੇ ਦਾਨੀਅਲ ਅਤੇ ਉਹਦੇ ਦੋਸਤ ਸਨ, ਜਾਂ ਉਹ ਮੌਕਾ ਜਦੋਂ ਯਿਸੂ ਮਸੀਹ ਨੂੰ ਵੀ ਸ਼ੈਤਾਨ ਨੇ ਆਜ਼ਮਾਇਆ ਕਿ ਫਰਮਾਏ ਪੱਥਰ ਰੋਟੀਆਂ ਬਣ ਜਾਣ। ਸਾਥੀਓ ਅਗਰ ਤਾਂ ਅਸੀਂ ਆਜ਼ਮਾਇਸ਼ 'ਤੇ ਗਾਲੀ ਪਾਵਾਂਗੇ ਤਾਂ ਬਰਕਤ ਪਾਵਾਂਗੇ, ਕਾਮਯਾਬੀ ਸਰਫਰਾਜ਼ੀ ਪਾਵਾਂਗੇ, ਪਰ ਅਗਰ ਅਸੀਂ ਆਜ਼ਮਾਇਸ਼ 'ਤੇ ਗਾਲੀ ਨਹੀਂ ਆਵਾਂਗੇ ਤਾਂ ਫਿਰ ਅਸੀਂ ਗੁਨਾਹ ਕਰ ਪਾਵਾਂਗੇ ਅਤੇ ਗੁਨਾਹ ਦੀ ਮਜ਼ਦੂਰੀ ਮੌਤ ਹੈ। ਸੋ ਖੁਦਾ ਨੇ ਸਾਨੂੰ ਅੱਛੀ ਸਿਹਤ ਦੇ ਨਾਲ ਨਵਾਜ਼ਿਆ, ਖੁਦਾ ਨੇ ਸਾਨੂੰ ਸਿਹਤ ਤੰਦਰੁਸਤੀ ਦਿੱਤੀ ਹੈ ਅਤੇ ਉਹ ਕਿਸੇ ਨੂੰ ਵੀ ਬਿਮਾਰ ਨਹੀਂ ਵੇਖਣਾ ਚਾਹੁੰਦਾ। ਖੁਦਾ ਨੇ ਇਨਸਾਨ ਨੂੰ ਹਮੇਸ਼ਾ ਜ਼ਿੰਦਾ ਰਹਿਣ ਲਈ ਬਣਾਇਆ, ਖੁਦਾ ਨੇ ਇਨਸਾਨ ਨੂੰ ਹਮੇਸ਼ਾ ਸਿਹਤ ਤੰਦਰੁਸਤ ਰਹਿਣ ਦੇ ਲਈ ਬਣਾਇਆ। ਖੁਦਾ ਨੇ ਇਨਸਾਨ ਨੂੰ ਇਸ ਤਰ੍ਹਾਂ ਬਣਾਇਆ ਕਿ ਉਹ ਬਿਮਾਰ ਨਾ ਪਵੇ, ਕਮਜ਼ੋਰ ਨਾ ਪਵੇ ਤੇ ਮੌਤ ਦਾ ਸ਼ਿਕਾਰ ਨਾ ਹੋਏ। ਪਰ ਅਸੀਂ ਵੇਖਦੇ ਹਾਂ ਕਿ ਇਨਸਾਨ ਦੇ ਆਪਣੇ ਇੰਤਖਾਬ ਦੀ ਵਜ੍ਹਾ ਤੋਂ, ਚਨਾਉ ਦੀ ਵਜ੍ਹਾ ਤੋਂ ਇਨਸਾਨ ਖੁਦ ਜ਼ਿੰਮੇਦਾਰ ਹੋਇਆ ਗੁਨਾਹ ਦਾ, ਬਿਮਾਰੀਆਂ ਦਾ, ਮੌਤ ਦਾ। ਇਹੀ ਵਜ੍ਹਾ ਹੈ ਕਿ ਅੱਜ ਲੋਕ ਆਪਣੀ ਹਲਾਕਤ ਦੇ ਖੁਦ ਜ਼ਿੰਮੇਦਾਰ ਨੇ। ਸੋ ਆਓ ਸਾਥੀਓ, ਅੱਜ ਅਸੀਂ ਕਲਾਮ ਦੇ ਇਸ ਹਿੱਸੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਜੋ ਕੁਝ ਵੀ ਕਰੀਏ, ਜੋ ਕੁਝ ਵੀ ਖਾਈਏ ਪੀਏ, ਸਭ ਕੁਝ ਖੁਦਾ ਦੇ ਜਲਾਲ ਦੇ ਲਈ ਕਰੀਏ। ਹਮੇਸ਼ਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਹਮੇਸ਼ਾ ਕੁਝ ਵੀ ਖਾਣ ਤੋਂ ਪਹਿਲਾਂ ਇਸ ਗੱਲ ਨੂੰ ਇੱਕ ਮਿੰਟ ਦੇ ਲਈ ਜ਼ਰੂਰ ਸੋਚੋ ਕਿ ਆਇਆ ਇਹ ਕੰਮ ਕਰਨ ਨਾਲ ਖੁਦਾ ਦਾ ਜਲਾਲ ਜ਼ਾਹਿਰ ਹੋਏਗਾ। ਆਇਆ ਜੋ ਕੁਝ ਮੈਂ ਖਾਣ ਲੱਗਾ ਵਾਂ, ਪੀਣ ਲੱਗਾ ਵਾਂ, ਇਹਦੇ ਨਾਲ ਮੈਨੂੰ ਤਾਕਤ ਹਾਸਲ ਹੋਏਗੀ ਕਿ ਮੈਂ ਇਹਦੇ ਨਾਲ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨ ਵਾਲਾ ਬਣਾਂਗਾ। ਅਗਰ ਤੇ ਉਹ ਸ਼ੈਅ ਨਾਲ ਤੁਹਾਨੂੰ ਫਾਇਦਾ ਹੈ ਤੇ ਖੁਦਾ ਨੂੰ ਜਲਾਲ ਮਿਲਦਾ ਤੇ ਤੁਸੀਂ ਜ਼ਰੂਰ ਉਹਨੂੰ ਇਸਤੇਮਾਲ ਕਰ ਸਕਦੇ ਹੋ। ਪਰ ਅਗਰ ਤੁਸੀਂ ਵੇਖਦੇ ਹੋ ਕਿ ਇਹਦੇ ਨਾਲ ਖੁਦਾ ਦਾ ਜਲਾਲ ਜ਼ਾਹਿਰ ਹੋਏਗਾ ਤੇ ਸਾਨੂੰ ਫੌਰਨ ਉਹ ਸ਼ੈਅ ਤਰਕ ਕਰ ਦੇਣੀ ਚਾਹੀਦੀ। ਆਓ ਸਾਥੀਓ, ਅਸੀਂ ਖੁਦਾ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਇਸ ਕਲਾਮ ਤੇ ਅਮਲ ਕਰੀਏ ਤਾਂ ਕਿ ਅਸੀਂ ਖੁਦਾਮੰਦ ਨੇ ਖੁਦਾ ਦੇ ਹਜ਼ੂਰ ਮਕਬੂਲ ਠਹਿਰੀਏ ਤੇ ਖੁਦਾਮੰਦ ਕੋਲੋਂ ਸਿਹਤਮੰਦ ਜ਼ਿੰਦਗੀ ਪਾਉਂਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ ਤੇ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਖੁਦਾਮ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਮੀਨ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਅੱਜ ਅਸੀਂ ਇਸ ਗੱਲ ਨੂੰ ਜਾਣਿਆ ਹੈ ਕਿ ਤੂੰ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਸਾਰਿਆਂ ਦੀ ਤੌਬਾ ਤੱਕ ਤੋਂ ਬਚਾਉਣਾ। ਤੂੰ ਚਾਹੁੰਦਾ ਕਿ ਐ ਖੁਦਾਵੰਦ ਅਸੀਂ ਇਸ ਦੁਨੀਆਂ ਵਿੱਚ ਸਿਹਤਮੰਦ ਜ਼ਿੰਦਗੀ ਗੁਜ਼ਾਰੀਏ। ਐ ਖੁਦਾਵੰਦ, ਫਜ਼ਲ ਬਖਸ਼ ਕੇ ਅਸੀਂ ਉਹਨਾਂ ਸ਼ੈਵਾਂ ਤੋਂ ਕਿਨਾਰਾ ਕਰੀਏ, ਉਹਨਾਂ ਸ਼ੈਵਾਂ ਨੂੰ ਤਰਕ ਕਰ ਦਈਏ ਜਿਨ੍ਹਾਂ ਦਾ ਤਾਲੁਕ ਗੁਨਾਹ ਨਾਲ ਹੈ, ਜਿਨ੍ਹਾਂ ਤੋਂ ਐ ਖੁਦਾ ਤੇਰਾ ਜਲਾਲ ਜ਼ਾਹਿਰ ਨਹੀਂ ਹੁੰਦਾ, ਬਲਕਿ ਅਸੀਂ ਜੋ ਕੁਝ ਵੀ ਖਾਈਏ ਪੀਏ, ਜੋ ਕੁਝ ਵੀ ਕਰੀਏ, ਹਮੇਸ਼ਾ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣ ਦੇ ਲਈ ਕਰੀ। ਐ ਖੁਦਾ, ਅੱਜ ਦਾ ਕਲਾਮ ਸਾਡੀ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਤੇ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ, ਕਿਉਂਕਿ ਇਹ ਦੁਆ ਮੰਗ ਲੈਣੀ ਹੈ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।